Bien, ya pueden hacer sus preguntas.
Maestro, deseo preguntarte algo acerca del matrimonio y el divorcio. En Colombia existen dos clases de matrimonio, el religioso y el civil. En ninguno de los dos existe el divorcio. Sin embargo, los matrimonios se separan y contraen nuevos matrimonios. Mi pregunta concreta es, al separarse un matrimonio, ¿por ese hecho terminan los karmas de marido y mujer de ese matrimonio? ¿O por el contrario quedan solo en receso y al contraer nuevo matrimonio se crea una nueva relación, creando así una reacción en cadena de karmas inconclusos, impagados y unos nuevos en actividad?
Colombia ya está la ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ ਅਸੀਂ ਆਪਣੇ ਪਿਛਲੇ ਕਰਮਾਂ ਦੀ ਵਜ੍ਹਾ ਨਾਲ ਹੀ ਪਿਛਲੇ ਸੰਯੋਗਾਂ ਕਰਕੇ ਹੀ ਸ਼ਾਦੀ ਦੇ ਬੰਧਨ ਵਿੱਚ ਪਿਆਰ ਦੇ ਬੰਧਨ ਵਿੱਚ ਵੱਜਦੇ ਹਾਂ
El maestro Kirpal Singh decía que únicamente debido a las reacciones de nuestros karmas del pasado, nosotros estamos atados a una persona, a alguna persona con los lazos del amor, y solamente por las reacciones del pasado, por eso existía esa relación o ese lazo entre esas personas.
Maharaj Savan Singh kende hunde si ke pichle dene lene de hisab naal hi sada pyar ਔਰ ਇੱਕ ਦੂਸਰੇ 'ਤੇ ਸੇ ਬੇਇਤਫਾਕੀ ਹੁੰਦੀ ਹੈ ਅਗਰ ਸਾਡਾ ਪਿੱਛੇ ਕਿਸੇ ਦੇ ਨਾਲ ਦੇਣਾ ਲੈਣਾ ਅੱਛਾ ਹੈ ਤਾਂ ਸਾਡਾ ਮੀਆਂ ਬੀਬੀ ਦਾ ਪਿਆਰ ਬਣ ਜਾਂਦਾ ਹੈ ਬੱਚਿਆਂ ਨਾਲ ਵੀ ਪਿਆਰ ਬਣ ਜਾਂਦਾ ਹੈ ਇੱਕ ਦੂਜੇ ਪ੍ਰਤੀ ਸਾਨੂੰ ਨਫ਼ਰਤ ਨਹੀਂ ਹੁੰਦੀ ਗੀ ਬਲਕਿ ਇੱਕ ਦੂਸਰੇ ਦੀ ਦਿਲ ਵਿੱਚ ਇੱਜ਼ਤ ਹੁੰਦੀ ਹੈ ਔਰ ਜੇ ਸਾਡਾ ਪਿੱਛੇ ਹੀ ਦੇਣਾ ਲੈਣਾ ਖਰਾਬ ਹੋਇਆ ਹੈ ਇੱਕ ਦੂਸਰੇ ਪ੍ਰਤੀ ਸਾਨੂੰ ਨਫ਼ਰਤ ਆਏਗੀ ਨਾ ਤਾਂ ਕੋਈ ਇੱਥੋਂ ਤੱਕ ਪਹੁੰਚਿਆ ਹੀ ਹੁੰਦਾ ਹੈ ਕਿ ਜਿਹੜਾ ਇਹ ਇੱਕ ਦੂਸਰਾ ਮੀਆਂ ਬੀਬੀ ਸਮਝ ਸਕਣ ਕਿ ਸਾਡਾ ਕਰਮ ਅਜੇ ਬਾਕੀ ਹੈ ਜਾਂ ਅਸੀਂ ਅਲੱਗ ਹੋ ਕੇ ਇੱਕ ਨਿਆ ਕਰਮ ਬਣਾ ਰਹੇ ਹਾਂ
Y el maestro Savan Singh decía que debido a nuestro dar y recibir de nuestras vidas pasadas, nosotros o amábamos a las personas o las odiábamos. Si nuestro dar y recibir fue bueno con una persona en nuestra vida pasada, entonces nosotros amamos a esa persona. Y si no tuvimos una buena relación con una persona en nuestra vida pasada, si no hubo armonía entre esas dos personas, igualmente sucederá en esta vida que o no nos caerá bien esa persona o no habrá armonía entre esas dos personas. Somos unidos como esposo y esposa únicamente debido a nuestros karmas del pasado. Como el esposo y la esposa no han alcanzado un punto tal donde pueden saber si sus karmas se han acabado o no, por eso cuando ellos se separan no saben si están terminando con sus karmas o si están creando unos nuevos.
Shadi, kise muluk, kise desh andar bhi hove, chahe tarmak raho, riti rivaj de mutabik hoye ya kanoonan hoye, ke rikhiyan muniyan ne is kisam de hi kanoon banaye hai. ਕਿ ਗੁਜਾਇਸ਼ ਕਿਸੇ 'ਚ ਵੀ ਨਹੀਂ ਹੁੰਦੀ ਅਲੱਗ ਹੋਣ ਦੀ ਜਾਂ ਤਲਾਕ ਲੈਣ ਦੀ
El matrimonio no importa dónde se realice y no importa si sea un matrimonio religioso o si sea de acuerdo o si se haga de acuerdo a las leyes civiles del país. Los rishis y munis, ellos han establecido ciertas leyes para el matrimonio y en ningún sitio existe el lugar para el divorcio.
ਸਿਰਫ ਇਹ ਸਾਡੇ ਮਨ ਦਾ ਬਹਾਨਾ ਹੀ ਹੈ ਜਿਹੜਾ ਅਸੀਂ ਅਲੱਗ ਹੋ ਕੇ ਜਾਂ ਤਲਾਕ ਲੈ ਕੇ ਇਹ ਕਹਿ ਦਿੰਦੇ ਹਾਂ ਕਿ ਸਾਡੇ ਕਰਮ ਖਤਮ ਹੋ ਗਏ ਹੈ ਨਹੀਂ ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲੀਆਂ ਹਨ ਉਹ ਆਪਣੇ ਧਾਰਮਿਕ ਗ੍ਰੰਥਾਂ ਦੇ ਅੰਦਰ ਇਹ ਸਾਨੂੰ ਸੰਦੇਸ਼ ਦੇ ਕੇ ਗਏ ਹੈ ਸੰਦੇਸ਼ ਛੱਡ ਗਏ ਹੈ ਕਿ ਤਲਾਕ ਭੁੱਲ ਕੇ ਵੀ ਨਹੀਂ ਕਰਨਾ ਜਿਸ ਨਾਲ ਇੱਕ ਦਫ਼ਾ ਸ਼ਾਦੀ ਹੋ ਜਾਵੇ ਮਰ ਕੇ ਹੀ ਅਲੱਗ ਹੋਂ ਮਹਾਰਾਜ ਕਿਰਪਾਲ ਸਿੰਘ ਇਹ ਕਹਿੰਦੇ ਹੁੰਦੇ ਸੀਗੇ ਗੁਰੂ ਨਾਨਕ ਨੇ ਵੀ ਇਹੀ ਕਿਹਾ ਕਿ ਮੀਆਂ ਬੀਬੀ ਮਰ ਕੇ ਅਲੱਗ ਹੋਣ ਉਹਨਾਂ ਵਾਸਤੇ ਸੋਚਣਾ ਹੀ ਗੁਨਾਹ ਹੈ ਕਿ ਅਸੀਂ ਅਲੱਗ ਹੋਈਏ
Es tan solo una excusa de la mente que decimos que después de separarnos o después de divorciarnos se han acabado nuestros karmas. Los Mahatmas cuyos ojos están abiertos y quienes pueden ver, ellos han puesto en sus escritos que el esposo y la esposa se deben separar únicamente cuando la muerte los separe. El maestro Kirpal Singh y también el Guru Nanak Dev Ji Maharaj, ellos han puesto en sus escritos de que el esposo y la esposa siempre deben vivir juntos y tan solo deben separarse cuando la muerte los separe, y de lo contrario siempre deben estar juntos.
Mere paas is mamle vich kafi premi patr bhejde hai, kai patniyan bhejdi hain, kai miye bhejde hai. Main sadaa eh salah dinna hunna ki talaq jehda hai alag ho jana hai. ਇਹ ਕੋਈ ਮਸਲਾ ਹੱਲ ਨਹੀਂ ਇਹਦੇ ਨਾਲ ਹੁੰਦਾ ਬਲਕਿ ਹੋਰ ਕਈ ਸਮੱਸਿਆ ਕਈ ਮਸਲੇ ਖੜੇ ਹੋ ਜਾਂਦੇ ਹੈ.
Acerca de este tema, yo recibo muchas cartas de los amados. Unas veces la esposa escribe la carta, otras veces es el esposo. Yo les digo que el divorciarse es una separación, y la separación no trae ninguna solución a los problemas. Puede crear muchísimos más.
ਸੱਚਾਈ ਤੇ ਹੈ ਕਿ ਅਸੀਂ ਸ਼ਾਦੀ ਦੀ ਮਹਾਨਤਾ ਨੂੰ ਸਮਝਦੇ ਹੀ ਨਹੀਂ ਔਰ ਨਾ ਸਮਝਣ ਦੀ ਕੋਸ਼ਿਸ਼ ਹੀ ਕਰਦੇ ਹਾਂ. ਇਹ ਜੋੜੇ ਇਸ ਵਾਸਤੇ ਪਰਮਾਤਮਾ ਦੀ ਤਰਫੋਂ ਬਣਾਏ ਗਏ ਸਨ ਕਿ ਇੱਕ ਦੂਸਰੇ ਦੀ ਮਦਦ ਕਰੀਏ, ਆਪਣੇ ਜੀਵਨ ਨੂੰ ਸਵਰਗ ਬਣਾਈਏ, ਔਰ ਮਦਦ ਕਰਦੇ ਹੋਏ ਇੱਕ ਦੂਜੇ ਦੀ ਅਸੀਂ ਜ਼ਿੰਦਗੀ ਦਾ ਸਫ਼ਰ ਬੜਾ ਆਸਾਨੀ ਦੇ ਨਾਲ ਤੈਅ ਕਰ ਲਈਏ.
Lo que sucede es que nosotros no entendemos la grandeza y la importancia del matrimonio, y ni siquiera hacemos ningún esfuerzo para entender su importancia. Las parejas fueron hechas por el Señor Todopoderoso para que se ayudaran mutuamente y para que hicieran de su hogar un cielo sobre la tierra. Y mientras se ayudan mutuamente en este plano terrenal, ellos pueden igualmente caminar o ir en el camino hacia Dios y alcanzar el verdadero hogar.
ਮੈਂ ਦੱਸਦਾ ਹੁੰਦਾ ਕਿ ਸ਼ਾਦੀ ਕਰਾਉਣੀ ਬੁਰੀ ਨਹੀਂ, ਪਰ ਸ਼ਾਦੀ ਦੇ ਜੋ ਨਿਯਮ ਹੈ ਸਾਨੂੰ ਦੱਸੇ ਜਾਂਦੇ ਹੈ ਉਹਨਾਂ ਦਾ ਪਾਲਣਾ ਬੜਾ ਜ਼ਰੂਰੀ ਹੁੰਦਾ ਹੈ.
A menudo he dicho que no es nada malo el casarse, pero nosotros debemos vivir a la altura de las promesas que hacemos en el momento del matrimonio, y lo importante es que nosotros mantengamos esas promesas que hacemos en ese momento del matrimonio.
Mía bibi de del andar ਇੱਕ ਦੂਸਰੇ ਪ੍ਰਤੀ ਪਿਆਰ ਹੋਣਾ ਚਾਹੀਦਾ ਹੈ. ਹਮੇਸ਼ਾ ਹੀ ਐਸੇ ਲਫ਼ਜ਼ ਇਸਤੇਮਾਲ ਕਰਨੇ ਚਾਹੀਦੇ ਹੈ ਕਿ ਜਿਹੜੇ ਇੱਕ ਦੂਸਰੇ ਪ੍ਰਤੀ ਅੱਛੇ ਆਦਰ ਭਰੇ ਹੋਣ, ਸਤਿਕਾਰ ਭਰੇ ਹੋਣ. ਇਹ ਨਹੀਂ ਕਿ ਮੀਆਂ ਜੋ ਚਾਹੇ ਔਰਤ ਨੂੰ ਕਹੇ ਜਾਂ ਔਰਤ ਦੇ ਉੱਪਰ ਲੱਠ ਉਠਾਏ, ਹੱਥ ਉਠਾਏ, ਔਰ ਔਰਤ ਦਾ ਕੋਈ ਅਧਿਕਾਰ ਹੀ ਘਰ ਦੇ ਵਿੱਚ ਨਾ ਸਮਝੇ, ਜਾਂ ਔਰਤ ਮਰਦ ਦੀ ਤਰ੍ਹਾਂ ਮਰਦ ਦਾ ਕੋਈ ਅਧਿਕਾਰ ਘਰ ਦੇ ਵਿੱਚ ਨਾ ਸਮਝੇ, ਹੱਥ ਉਠਾਏ, ਲੱਠ ਉਠਾਏ. ਜਦੋਂ ਅਸੀਂ ਐਸਾ ਸੋਚਦੇ ਹਾਂ, ਇੱਕ ਦੂਸਰੇ ਪ੍ਰਤੀ ਆਦਰ ਭਰਿਆ ਵਰਤਾਓ ਨਹੀਂ ਕਰਦੇ ਗੇ, ਅਲੱਗ ਹੋਣ ਦਾ ਸਭ ਤੋਂ ਬੜਾ ਇਹੀ ਕਾਰਨ ਹੁੰਦਾ ਹੈ.
Debe haber amor y afecto en el corazón del esposo y la esposa, y este amor debe ser el uno por el otro. Siempre deben utilizar palabras respetuosas y amorosas el uno hacia el otro. El esposo no debe tratar mal a la esposa, siempre debe tratarla muy bien, no debe golpearla ni debe sentir que ella no tiene ninguna posición en el hogar. Igualmente la esposa debe sentir lo mismo por el esposo, ella no debe golpearlo ni tampoco debe pensar ella que él no tiene ninguna posición en el hogar. Ambos deben darse una cantidad igual de respeto y de amor. Cuando las personas no se dan el respeto debido ni el amor debido el uno al otro, esto es la causa de las separaciones.
ਸਾਨੂੰ ਪਤਾ ਹੀ ਹੈ ਕਿ ਖਾਸ ਕਰ ਅੱਜ ਦੇ ਟਾਈਮ ਵਿੱਚ ਪੱਛਮ ਦੇ ਅੰਦਰ ਕੀ ਹੋ ਰਿਹਾ ਹੈ. ਮਾਮੂਲੀ ਗੱਲ ਤੋਂ ਤਲਾਕ ਲੈ ਲੈਣਾ, ਕਿ ਫਿਰ ਉਹ ਮੀਆਂ ਬੀਬੀ ਬਗੈਰ ਇੱਕ ਦੂਸਰੇ ਦੇ ਮਿਲਾਪ ਤੋਂ ਕੱਟਦੇ ਹੈ ਜਾਂ ਸਾਰ ਲੈਂਦੇ ਹੈ? ਨਹੀਂ. ਕਈਆਂ ਨੂੰ ਔਰਤਾਂ ਨੂੰ ਉਸੇ ਵੀ ਬੁਰੇ ਪਤੀ ਮਿਲ ਜਾਂਦੇ ਹੈ, ਔਰ ਕਈਆਂ ਮਰਦਾਂ ਨੂੰ ਪਹਿਲੀ ਪਤਨੀ ਤੋਂ ਵੀ ਬੁਰੀਆਂ ਮਿਲ ਜਾਂਦੀਆਂ ਹਨ, ਔਰ ਕਈ ਸ਼ਾਦੀਆਂ ਕਰਾਉਂਦੇ ਹੈ, ਸਾਰੀ ਜ਼ਿੰਦਗੀ ਪਰੇਸ਼ਾਨ ਰਹਿੰਦੇ ਹੈ. ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਪਿਆਰ ਤਾਂ ਸਾਰੀ ਜ਼ਿੰਦਗੀ ਵਿੱਚ ਇੱਕ ਨਾਲ ਹੀ ਹੋ ਜਾਵੇ ਤਾਂ ਕਾਫੀ ਹੈ.
Nosotros sabemos que esto es lo que está ocurriendo en el occidente. La gente se divorcia por cualquier pequeña razón. ¿Piensan ustedes que aquellas personas que se divorcian pueden pasar ellos sus vidas sin alguna otra persona? No, no es posible. Ellos, después de divorciarse, siempre buscan a alguna otra persona. Y sucede que la esposa encuentra a una persona que es peor que su esposo. Y el esposo encuentra a una mujer que es peor que su esposa. Y de esta manera la gente no recibe ninguna paz ni satisfacción. Y después de casarse muchísimas veces, incluso después de hacer esto, no recibe ninguna satisfacción. El maestro Sawan Singh decía que si ustedes pueden amar a una sola persona durante todas sus vidas y mantener este amor, luchando por ese amor, ustedes han logrado muchísimo.
Un mahan sant, Baba Sawan Singh de esto está queriendo decir que jis aurat de 32 khasm hai ya jis mardiyan 32 patniyan han oh kinna kinna nu khush karange dena lena karma da hisab ta ik naal hi makauna aukha hoya paya ਇਹਨਾਂ ਲੋਕਾਂ ਦੇ ਨਾਲ ਉਹ ਦੇਣਾ ਲੈਣਾ ਹੋਰ ਬਣਾਉਣਗੇ ਉਹ ਕਦੋਂ ਆਪਸਰੀ ਮੇ ਨਵੇੜਾ ਕਰਨਗੇ
El gran santo, el maestro Sawan Singh Ji decía que aquella mujer que tiene 32 esposos, ¿cómo puede ella mantenerlos contentos a todos? E igualmente el esposo que tiene a 32 esposas, ¿cómo las puede tener contentas a todas? Ya nos es difícil el conservar nuestro dar y recibir con una sola persona, entonces ¿cómo podemos esperar poder cumplir con el dar y recibir con tantas otras personas?
Guru Nanak Ji Maharaj kende tan pere na akhiye bain ikatthe hoye ek jyot doi murti te tan pere kahiye so.
El Guru Nanak Dev Ji Maharaj dice que no llamen esposo y esposa a esas personas que únicamente se sientan juntos. Llamen a esas personas, esposo y esposa, quienes trabajan como si fuera una luz en dos cuerpos.
ਸ਼ਾਦੀ ਕਰਾਉਣੀ ਹੈ ਤਾਂ ਐਸਾ ਜੀਵਨ ਹੋਣਾ ਚਾਹੀਦਾ ਹੈ ਮੀਆਂ ਬੀਬੀ ਦਾ ਤੈਨੂੰ ਤਾਪ ਚੜੇ ਮੈਂ ਹੋਊਂਗਾ ਤੇਰੀ ਮੇਰੀ ਇੱਕ ਜਿੰਦੜੀ
Si alguien se quiere casar, deben tener un matrimonio así, que si el esposo tiene fiebre, la esposa debe sentir el calor. Tu vida y la mía deben ser una.
ਮੀਆਂ ਬੀਬੀ ਦਾ ਰਿਸ਼ਤਾ ਬੜਾ ਡੂੰਘਾ ਹੈ ਬੜਾ ਗਹਿਰਾ ਹੈ ਇਸ ਦੇ ਉੱਪਰ ਚੱਲਣਾ ਜਾਂ ਇੱਕ ਦੂਸਰੇ ਪ੍ਰਤੀ ਇੱਜ਼ਤ ਦਾ ਵਿਵਹਾਰ ਕਰਨਾ ਸਾਡਾ ਪਹਿਲਾ ਫਰਜ਼ ਹੁੰਦਾ ਹੈ
La relación entre el esposo y la esposa es una relación muy profunda y esta relación es una muy importante y lo más y lo principal en esta relación es que el uno tenga el respeto y el amor por el otro.
ਮਹਾਰਾਜ ਸਾਵਣ ਸਿੰਘ ਨੂੰ ਅਗਰ ਕੋਈ ਪੁੱਛਦਾ ਸੀ ਕਿ ਮਹਾਰਾਜ ਜੀ ਸ਼ਾਦੀ ਕਰਾ ਲਗੇ ਉਹ ਕਹਿੰਦੇ ਹੁੰਦੇ ਬਈ ਦੇਖ ਲਾ ਅਗਰ ਤੂੰ ਨਿਰਵਾਹ ਕਰ ਸਕਦਾ ਹੈ ਇਹ ਬੋਝਾ ਚੁੱਕ ਸਕਦਾ ਹੈ ਤੂੰ ਬੜੀ ਸ਼ੌਕ ਨਾਲ ਕਰਾ ਲੈ ਸ਼ਾਦੀ ਕਰਾਉਣੀ ਬੁਰੀ ਨਹੀਂ ਅਗਰ ਕਿਸੇ ਨੇ ਜਾ ਕੇ ਇਹ ਕਹਿਣਾ ਕਿ ਮਹਾਰਾਜ ਜੀ ਮੈਂ ਸ਼ਾਦੀ ਨਾ ਕਰਾਵਾਂ ਉਹ ਕਹਿੰਦੇ ਦੇਖ ਵੀ ਪਿਆਰਿਆ ਅਗਰ ਜੇ ਤੂੰ ਕੱਟ ਸਕਦਾ ਹੈ ਥਾਂ ਥਾਂ ਖੱਜਲ ਖੁਆਰ ਨਹੀਂ ਹੋਣਾ ਗਾ ਤਾਂ ਬੜੀ ਖੁਸ਼ੀ ਨਾਲ ਤੂੰ ਨਾ ਕਰਾ
Cuando alguien le preguntaba al maestro Sawan Singh acerca de casarse, él decía, muy bien, si tú puedes llevar esta carga, entonces tú te puedes casar y te puedes llevar y te puedes ir con la carga. Y si alguien le decía acerca de no casarse, él decía, está muy bien, si tú puedes vivir sin una mujer y si no vas a estar yendo de puerta en puerta, tú puedes muy bien quedarte y vivir una vida de el celibato.
Aam taur de te dekha janda hai ਗੰਭੀਰ ਸਮੱਸਿਆ ਕਿਸੇ ਜੋੜੇ ਵਿੱਚ ਹੀ ਹੁੰਦੀ ਹੈ ਨਹੀਂ ਤਾਂ ਅੱਜ ਕੱਲ੍ਹ ਸ਼ੁਗਲ ਬਣਾ ਰੱਖਿਆ ਹੈ ਇੱਕ ਮੀਆਂ ਬੀਬੀ ਮੇਰੇ ਪਾਸ ਆਏ ਬੀਵੀ ਕਹਿਣ ਲੱਗੀ ਕਿ ਮੇਰਾ ਦਿਲ ਕਰਦਾ ਅਲੱਗ ਹੋਵਾਂ ਔਰ ਮੀਆਂ ਵਿਚਾਰਾ ਕਹਿਣ ਲੱਗਿਆ ਮੈਂ ਇਹਦੇ ਬਗੈਰ ਮਰ ਜਾਊਂਗਾ ਮੈਂ ਕਿਵੇਂ ਬਚੂੰਗਾ ਮੈਂ ਉਹਨੂੰ ਪੁੱਛਿਆ ਕਿ ਬੇਟੀ ਆਖਰ ਕੀ ਰਾਜ ਹੈ ਕੀ ਤੈਨੂੰ ਤਕਲੀਫ ਹੈ ਮੈਂ ਜਿਹੜੀ ਇਸ ਨੂੰ ਕਹਿ ਸਕਾਂ ਬਈ ਤੇਰੀ ਹੈਲਪ ਕਰਦੇ ਉਹ ਕਹਿਣ ਲੱਗੇ ਸਮੱਸਿਆ ਕੋਈ ਨਹੀਂ ਕਿਸੇ ਪ੍ਰਕਾਰ ਦੀ ਸਾਨੂੰ 4-5 ਸਾਲ ਹੋ ਗਏ ਇਕੱਠੇ ਰਹਿੰਦਿਆਂ ਨੂੰ ਮੇਰਾ ਖਿਆਲ ਹੈ ਕਿ ਅਲੱਗ ਹੋ ਜਾਣਾ ਹੀ ਠੀਕ ਆ
Generalmente se ve que cuando el esposo y la esposa tienen algunos problemas o se quieren separar, es por una cosa muy pequeña, en muy pocos casos es por alguna cosa mayor. La mayoría de aquellos que se separan lo hacen únicamente por separarse. Una vez una pareja vino a donde mí y ellos me estaban hablando acerca del sentimiento que ellos tenían de separarse. A la esposa decía que ella se quería separar y el esposo decía que si ella me deja yo me moriré, yo no puedo vivir sin ella. Entonces yo le dije a ella, querida hija, dime cuál es el problema que tienes, qué problema ¿Qué cosa hace él que a ti no te gusta para yo decirle a él y él se pueda, digamos, pueda eliminar esa falta y así ustedes puedan estar juntos? Ella dijo, bueno, en realidad no hay ningún problema. Lo que pasa es que hemos estado viviendo juntos ya unos 4 o 5 años y yo pienso que es hora de separarnos.
ਗਲਤੀ ਕਰ ਬੈਠਾ ਘਰ ਵਾਲੀ ਨੂੰ ਤੜਕੇ ਉਸਨੇ ਜਗਾਇਆ ਕਿ ਭਜਨ ਕਰਨਾ ਅੱਛਾ ਹੈ ਮੈਨੂੰ ਬੜਾ ਰਸ ਆਇਆ ਇਸ ਵੇਲੇ ਭਜਨ ਕਰੀਏ ਉਸਨੇ ਵੀ ਇਹੀ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਨੂੰ ਮੇਰੀ ਇਸ ਨੇ ਨੀਂਦ ਹਰਾਮ ਕੀਤੀ ਹੈ ਮੈਂ ਇਸਦੇ ਸਾਥ ਰਹਿਣਾ ਨਹੀਂ ਚਾਹੁੰਦੀ ਹੁਣ ਤੁਸੀਂ ਦੇਖ ਲਓ ਕਿ ਇਹ ਕਿਹੜੀ ਸਮੱਸਿਆ ਹੈ ਔਰ ਕਿਹੜਾ ਇਹਦੇ ਵਿੱਚ ਨੁਕਸ ਹੈ ਅਗਰ ਜੇ ਕਿਸੇ ਨੇ ਇਹ ਕਹਿਤਾ ਕਿ ਵੀ ਮੈਨੂੰ ਭਜਨ 'ਚ ਰਸ ਆਇਆ ਤੂੰ ਵੀ ਉੱਠ ਹਾਲਾਂਕਿ ਸਾਡਾ ਸਤਸੰਗੀਆਂ ਦਾ ਫਰਜ਼ ਹੈ ਕਿ ਇੱਕ ਦੂਸਰੇ ਪ੍ਰਤੀ ਪਿਆਰ ਕਰੀਏ ਪਿਆਰ ਨਾਲ ਸਲਾਹ ਦੇਈਏ ਬਈ ਤੂੰ ਭਜਨ ਕਰ ਲੈ
Esto, esto sucedió en el 77 RB y Papu se acordará de esto también, que una vez un amado se levantó temprano en la mañana para sentarse a meditar y en la meditación él recibió digamos el néctar o estaba muy contento haciendo la meditación. Entonces él despertó a su esposa y le dijo que ¿por qué no te levantas y tú también y meditas conmigo? Entonces ella en la entrevista vino donde mí y me dijo que ella se quería separar de él porque él no la dejaba dormir. Ustedes saben que nosotros los satsangis debemos levantarnos temprano en la mañana y ustedes ven qué tipo de problemas tenían esta pareja. Nosotros debemos levantarnos temprano en la mañana y también debemos inspirar a los demás para que hagan la meditación. Y este amado estaba inspirando a su esposa para hacerlo y ella se quería separar de él.
ਕਬੀਰ ਸਾਹਿਬ ਕਹਿੰਦੇ ਆ ਸੁੱਤਾ ਸਾਧ ਜਗਾਈਏ ਕਰੇ ਨਾਮ ਦਾ ਜਾਪ ਤਿੰਨੋ ਤੇ ਸੁੱਤੇ ਭਲੇ ਸਾਕਤ ਸਿੰਘ ਅਰ ਸਾਪ
Kabir Sahib dice que si ustedes levantan a un sad, él hará la meditación después de levantarse. Pero es mejor dejar que estas tres cosas se queden dormidas o estos tres seres se queden dormidos, el león, la culebra y la gente del mundo.
ਪਿਆਰਿਓ ਸਦਾ ਹੀ ਸਤਸੰਗ ਵਿੱਚ ਦੱਸਿਆ ਜਾਂਦਾ ਹੈ ਕਿ ਕੋਈ ਐਸਾ ਆਦਮੀ ਨਹੀਂ ਜਿਹਦੇ ਸਾਰੇ ਕੰਮ ਸੰਸਾਰ ਵਿੱਚ ਪੂਰੇ ਹੋ ਜਾਣ ਔਰ ਉਹ ਆਸਾਨੀ ਨਾਲ ਸਰੀਰ ਛੱਡ ਸਕੇ ਕਿ ਉਹਦੇ ਦਿਲ ਵਿੱਚ ਕੋਈ ਲਾਲਸਾ ਨਹੀਂ ਆਮ ਤੌਰ 'ਤੇ ਕੀ ਹੁੰਦਾ ਹੈ ਕਿ ਕਿਸੇ ਦੇ 10 ਪੂਰੇ ਹੋਏ 5 ਅਧੂਰੇ ਰਹਿ ਗਏ 5 ਹੋ ਗਏ 2 ਅਧੂਰੇ ਰਹਿ ਗਏ ਜਿਹੜੇ ਕੰਮ ਅਧੂਰੇ ਰਹਿ ਜਾਂਦੇ ਹੈ ਉਹ ਕਰ ਨਹੀਂ ਸਕਿਆ ਹੁੰਦਾ ਗਾ ਉਹ ਸੰਕਲਪ ਵਿਕਲਪ ਆਖਰੀ ਟਾਈਮ ਅੱਖਾਂ ਦੇ ਅੱਗੇ ਆਉਂਦੇ ਹੈ ਅੰਦਰ ਉੱਠਣੇ ਸ਼ੁਰੂ ਹੋ ਜਾਂਦੇ ਹੈ ਕਿ ਮੈਂ ਇਹ ਕੰਮ ਨਹੀਂ ਕੀਤਾ ਕਦੇ ਔਲਾਦ ਨੂੰ ਕਹਿੰਦਾ ਹੈ ਕਦੇ ਪਤਨੀ ਨੂੰ ਕਹਿੰਦਾ ਹੈ ਜਾਂ ਪਤਨੀ ਆਪਣੇ ਮਰਦ ਨੂੰ ਕਹਿੰਦੀ ਹੈ ਕਿ ਇਹ ਕੰਮ ਰਹਿ ਗਿਆ ਤੂੰ ਕਰ ਛੱਡੀ ਉਹ ਜਿਹੜੇ ਸੰਕਲਪ ਵਿਕਲਪ ਉਸ ਵੇਲੇ ਉੱਠ ਰਹੇ ਹੁੰਦੇ ਹੈ ਆਖਰੀ ਜਿਸ ਖਿਆਲ ਰੋ ਦੇ ਵਿੱਚ ਅਸੀਂ ਬਹਿ ਰਹੇ ਹੁੰਦੇ ਹਾਂ ਜੋ ਖਿਆਲ ਉਸ ਵਕਤ ਪੈਦਾ ਹੁੰਦਾ ਹੈ ਸੰਕਲਪ ਉੱਠਦਾ ਹੈ ਉਹਦੇ ਮੁਤਾਬਕ ਅਗਲਾ ਜਨਮ ਜਾ ਕੇ ਸਾਡਾ ਬਣਦਾ ਹੈ ਅਗਲਾ ਜਨਮ ਜਾ ਕੇ ਲੈਂਦੇ ਹੈ ਉੱਥੇ ਉਹੀ ਚੀਜ਼ਾਂ ਸਾਨੂੰ ਬੜੀਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਲੇਕਿਨ ਹੋਰ ਬਹੁਤ ਸਾਰੀਆਂ ਸਮੱਸਿਆ ਉੱਥੇ ਮੂੰਹ ਫਾੜੀ ਖੜੀਆਂ ਹੁੰਦੀਆਂ ਹਨ ਇਸੇ ਤਰ੍ਹਾਂ ਹੀ ਸਾਡਾ ਜੀਵਨ ਦਾ ਸਿਲਸਿਲਾ ਚੱਲਦਾ ਹੈ ਤੋ ਸੰਤ ਮਹਾਤਮਾ ਆਮ ਤੌਰ 'ਤੇ ਇਹੀ ਕਹਿੰਦੇ ਹੈ ਕਿ ਤੁਸੀਂ ਸਿਮਰਨ ਕਰੋ ਗੁਰੂ ਨੂੰ ਅੰਦਰ ਪ੍ਰਗਟ ਕਰੋ ਔਰ ਤੁਹਾਡਾ ਮਨ ਸ਼ਾਂਤ ਰਹੇ ਤਾਂ ਕਿ ਅੰਤ ਸਮੇਂ ਜਦੋਂ ਤੁਸੀਂ ਜਾਣਾ ਹੈ ਤੁਸੀਂ ਹੋ ਤੁਹਾਡਾ ਗੁਰੂ ਹੋਏ ਤੀਸਰੀ ਕੋਈ ਚੀਜ਼ ਤੁਹਾਡੇ ਯਾਦ ਹੀ ਨਾ ਆਏ
Mis amados, en el satsang se dice que no hay ninguna persona en el mundo quien haya cumplido todos sus deseos ni quien haya terminado todos sus trabajos. Si alguna persona ha terminado 10 tareas, le quedan todavía por terminar unas 2 o 3. Y si alguien ha cumplido con 2 o 3 de sus tareas, le quedan muchísimas por delante por hacer. Y cuando llega el momento final, esa persona piensa acerca de todas las cosas que dejó sin hacer. Y esos pensamientos y esos deseos vienen a su mente en el momento de su muerte. Algunas veces esa persona llama a sus hijos y les pide que ellos hagan el trabajo que él no pudo hacer. Y algunas veces llama a la esposa y le pide que termine cierto trabajo. Entonces, cuando esa persona se está acordando de las cosas de las cosas del mundo que no pudo hacer, depende en qué ola esté él pensando acerca de las cosas del mundo, de esa ola depende dónde van a ser en la próxima vida. Entonces, cuando esa persona nace de nuevo, allí termina todos los trabajos que le habían quedado pendientes de la vida anterior, porque él nace en un ambiente tal que los puede terminar, pero allí también él enfrenta muchísimas dificultades. Y así se continúa el ciclo de los nacimientos y muertes. Y por sus deseos jamás se libera. Por eso los santos y mahatmas nos dicen que nosotros debemos hacer el simran dado por el maestro para que cuando llegue el momento de nuestra muerte no nos acordemos de nada sino del simran dado por el maestro. No debemos permitir que nadie se interponga entre nosotros y el maestro en el momento de la muerte.
Reha, que os domare kathe ho jande hai. Mara saavan kende hunde sige. ਕਿਉਂ ਉਹਨੂੰ ਭੁੱਲਿਆ ਨਾ ਜਾਣੋ ਜੋ ਸ਼ਾਮ ਨੂੰ ਘਰੇ ਆ ਜਾਵੇ ਅੱਛੀ ਗੱਲ ਹੈ ਅਗਰ ਕੋਈ ਦੁਮਾਰੇ ਇਕੱਠੇ ਹੋ ਜਾਂਦੇ ਆ ਖਜਲ ਖੁਆਰੀ ਤੋਂ ਬਚ ਜਾਂਦੇ ਹੈ ਉਹਨਾਂ ਨੂੰ ਫਿਰ ਇਕੱਠੇ ਹੋ ਕੇ ਜੋ ਪਹਿਲਾਂ ਗਲਤੀਆਂ ਕੀਤੀਆਂ ਹੁੰਦੀਆਂ ਹਨ ਉਹ ਦੁਮਾਰੇ ਨਹੀਂ ਕਰਨੀਆਂ ਚਾਹੀਦੀਆਂ ਬਲਕਿ ਉਹਨਾਂ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਆਪਣੇ ਜੀਵਨ ਨੂੰ ਫਿਰ ਸੇ ਉਹਨਾਂ ਨੂੰ ਸਵਰਗ ਬਣਾਉਣਾ ਚਾਹੀਦਾ ਹੈ
El maestro Sawan Singh decía acerca del esposo y la esposa o de aquellos que se han separado o de aquellos que se quieren reunir nuevamente que jamás es muy tarde para enmendarse. Una vez que hayan cometido el error, por ejemplo, si se separan y si se dan cuenta que es un error y desean unirse nuevamente, lo deben hacer y deben darse cuenta de qué errores cometieron anteriormente para no hacerlos de nuevo y entonces unirse nuevamente.
ਜਿਸ ਇਲਾਕੇ 'ਚ ਆਪਾਂ ਰਾਜਸਥਾਨ ਦੇ ਵਿੱਚ ਬੈਠੇ ਹਾਂ ਬੇਸ਼ੱਕ ਸੰਤ ਮਤ ਦੇ ਵਿੱਚ ਕਿਸੇ ਔਰਤ ਨੂੰ ਪਤੀ ਦੇ ਨਾਲ ਸਤੀ ਹੋਣ ਦੀ ਆਗਿਆ ਨਹੀਂ ਔਰ ਸਾਡੀ ਗੌਰਮੈਂਟ ਦੇ ਵੀ ਹਿੰਦੁਸਤਾਨ ਦੇ ਬੜੇ ਸਖਤ ਕਾਨੂੰਨ ਬਣਾਏ ਹੋਏ ਹੈ ਕਿ ਉਸ 'ਤੇ ਆਤਮਘਾਤ ਦਾ ਦੋਸ਼ ਲੱਗੇਗਾ ਔਰ ਜਿਹੜਾ ਕੋਈ ਸਤੀ ਹੋਣ ਵਾਸਤੇ ਉਕਸਾਏਗਾ ਉਸ ਨੂੰ 7 ਸਾਲ ਦੀ ਸਜ਼ਾ ਹੋਏਗੀ ਲੇਕਿਨ ਫਿਰ ਵੀ ਰਾਜਸਥਾਨ ਦੇ ਜੋ ਮੂਲ ਨਿਵਾਸੀ ਹੈ ਇਸ ਦੀ ਖਾਤਰ ਬੜਾ ਹੀ ਅੰਦੋਲਨ ਕਰ ਰਹੇ ਆ ਪਿੱਛੇ ਸਤੰਬਰ ਦੇ ਵਿੱਚ ਨੌਜਵਾਨ ਲੜਕੀ ਨੌਜਵਾਨ ਪਤੀ ਸੀ ਉਹ ਪਤੀ ਗੁਜ਼ਰ ਗਿਆ ਉਹ ਆਪਦੇ ਪਤੀ ਦੇ ਨਾਲ ਸਤੀ ਹੋ ਗਈ ਔਰ ਉਸ ਦਾ ਅੱਜ ਕਾਫੀ ਰੌਲਾ ਪਿਆ ਹੋਇਆ ਹੈ ਉਹ ਕਾਫੀ ਰਿਸ਼ਤੇਦਾਰ ਭੈਣ ਭਰਾ ਉਹਨਾਂ ਦੇ ਜੇਲ੍ਹ 'ਚ ਪਏ ਹੋਏ ਹੈ ਹੁਣ ਤੁਸੀਂ ਦੇਖ ਲਓ ਕਿ ਹਾਲਾਂਕਿ ਆਤਮਘਾਤ ਕਰਨਾ ਹੈ ਸੰਤ ਇਹਦੀ ਕਦੇ ਵੀ ਇਜਾਜ਼ਤ ਨਹੀਂ ਦਿੰਦੇਗੇ ਸੰਤ ਤਾਂ ਇਹ ਕਹਿੰਦੇ ਹੈ ਕਿ ਸਤੀਆਂ ਇਹ ਨਾ ਆਖੀਏ ਜੇ ਮੜਿਆਂ ਲੱਗ ਜਲਨ ਸਤੀਆਂ ਸਹੀ ਨਾਨਕਾ ਜੇ ਬਿਰੇ ਚੋਟ ਮਰਨ ਕਹਿਣ ਲੱਗੇ ਜਿਹੜੀਆਂ ਜਾ ਕੇ ਚਿਥਾ ਦੇ ਉੱਤੇ ਜਿਉਂਦੀਆਂ ਸੜ ਜਾਂਦੀਆਂ ਹੈ ਪਤੀ ਮਰੇ ਤੋਂ ਕੋਈ ਉਹ ਮੁਕਤੀ ਪ੍ਰਾਪਤ ਨਹੀਂ ਕਰਦੀਆਂ ਜਿਹੜੀਆਂ ਪਿੱਛੋਂ ਪਵਿੱਤਰ ਜੀਵਨ ਆਪਣੇ ਪਤੀ ਦੀ ਯਾਦ ਵਿੱਚ ਜਿਉਂਦੀਆਂ ਹਨ ਵਿਚਾਰ ਨਹੀਂ ਕਰਦੀਆਂ ਅੱਛਾ ਕ੍ਰੈਡਿਟ ਉਹਨਾਂ ਦਾ ਹੁੰਦਾ ਹੈ ਕਹਿਣ ਲੱਗੇ ਕਿ ਉਹਨਾਂ ਇਸਤਰੀਆਂ ਦੀ ਸਵਰਗਾਂ ਤੱਕ ਪਹੁੰਚ ਹੋ ਜਾਂਦੀ ਹੈ
Aun cuando en el Sant Mat no se da permiso de rito del sati. Sati es cuando una mujer se quema a sí misma viva en la pira funeraria de su esposo. Entonces, aun cuando esto no es permitido en Sant Mat, incluso el gobierno ha puesto leyes que no permiten hacer esto. Inclusive hay una ley que meten a una persona en la cárcel durante 7 años si él ha inspirado a alguien para que se convierta en sati. Sin embargo, en la zona de Rajasthan donde estamos viviendo ahora, el pasado septiembre una muchacha hizo el sati cuando murió su esposo. Aun cuando el gobierno ha hecho una ley que prohíbe el sati, sin embargo las personas nativas de Rajasthan, ellos están luchando contra esta ley porque ellos quieren conservar su tradición de que la mujer realice el sati con el cuerpo de su esposo. Aun cuando el sati no es aceptado en el Sant Mat porque es tomado como una especie de suicidio, sin embargo, el sati, ustedes pueden ver cuál es la idea que está detrás de hacer el sati, y es que la mujer, ella quiere ser leal a su esposo inclusive después de que él ha muerto. Los maestros jamás dicen a las personas que cometan o hagan el sati. El Guru Nanak Dev Ji Maharaj dice que aquella mujer que se quema con el cuerpo de su esposo no es la verdadera sati. La verdadera sati es la que mantiene su vida pura incluso después de la muerte de su esposo.
Sanu pata hi hai ke jab sadi shaadi tut jandi hai koi aise mahatma purush ta hai nahi ਕਿ ਜਿਹੜੇ ਇੱਕ ਦੂਜੇ ਨੂੰ ਮਾਫ਼ ਕਰ ਦਈਏ ਬੇਸ਼ੱਕ ਜਵਾਨ ਨਾਲ ਅਸੀਂ ਕਹਿ ਦਈਏ ਕਿ ਮੈਂ ਤੈਨੂੰ ਮਾਫ਼ ਕੀਤਾ ਲੇਕਿਨ ਮਨ ਦੀ ਆਦਤ ਹੈ ਦੂਸਰੇ ਪ੍ਰਤੀ ਫਿਰ ਵੀ ਨਫ਼ਰਤ ਕਰਦੇ ਰਹਿਣਾ ਮੈਂ ਦੱਸਦਾ ਹੁੰਦਾ ਕਿ ਵਰਿਆਈ ਦਾ ਮੂੰਹ ਸਦਾ ਗੁਰਾਵਟ ਦੀ ਤਰਫ ਹੁੰਦਾ ਹੈ। ਇੱਕ ਬੁਰਾ ਵਿਚਾਰ ਅਭਿਆਸੀ ਨੂੰ ਬ੍ਰਹਮੰਡ ਦੀ ਚੋਟੀ ਤੋਂ ਥੱਲੇ ਗਿਰਾ ਦਿੰਦਾ ਹੈ।
Cuando nuestro matrimonio se quiebra o deja de existir, nosotros, como no somos unos mahatmas y no hemos llegado muy arriba, nosotros podemos decir a esa persona que te perdono, pero sin embargo no la podemos perdonar y siempre mantenemos esas cosas en el corazón. Entonces, cuando tenemos esos malos sentimientos con esa persona con la que nos hemos separado, estos malos sentimientos afectan nuestra meditación. Por eso es que yo digo que la dirección de la maldad siempre es degradante o hacia abajo. E inclusive, un malo pensamiento lo puede bajar a uno desde la cima de Brahman.
¿Qué tú se samide ho? Jinna sasangiyanda itna samasya parya jivan hunda hai. ਕਿ ਉਹ ਵਿਚਾਰੇ ਭਜਨ ਕਰ ਸਕਦੇ ਆ, ਕੀ ਅੰਦਰ ਤਰੱਕੀ ਕਰ ਸਕਦੇ ਆ, ਕੀ ਉਹ ਆਪਣਾ ਨੁਕਸਾਨ ਨਹੀਂ ਕਰ ਰਹੇ ਹੁੰਦੇਗੇ।
Piensan ustedes que aquellos satsangis que tienen todos estos tipos de problemas, ¿pueden ellos hacer la meditación? ¿No se están haciendo daño a sí mismos y cómo pueden ellos progresar en su meditación?
ਸ਼ਾਮ ਦਾ ਵਕਤ ਸੀ, ਮਹਾਰਾਜ ਸਾਵਨ ਸਿੰਘ ਇਸੇ ਤਰ੍ਹਾਂ ਬੈਠੇ ਸੀ। ਅਸੀਂ ਆਰਮੀ ਦੇ ਵਿੱਚੋਂ ਆਏ, ਸਾਡੇ ਵਿੱਚ ਇੱਕ ਆਦਮੀ ਨੇ ਕਿਹਾ ਕਿ ਮਹਾਰਾਜ ਜੀ, ਮੇਰੀ ਕਾਫੀ ਚੜ੍ਹਾਈ ਸੀ, ਮੈਂ ਅੰਦਰ ਜਾਂਦਾ ਸੀ, ਪ੍ਰਕਾਸ਼, ਤਾਰੇ, ਚੰਦਰਮਾ ਸਭ ਕੁਛ ਮੈਂ ਦੇਖਦਾ ਸੀ, ਇੱਥੋਂ ਤੱਕ ਕਿ ਤੁਹਾਡਾ ਸਰੂਪ ਮੇਰੇ ਅੰਦਰ ਪ੍ਰਕਾਸ਼ਮਾਨ ਸੀ, ਲੇਕਿਨ ਹੁਣ ਮੈਨੂੰ ਕੁਛ ਵੀ ਹਨੇਰੇ ਤੋਂ ਬਗੈਰ ਨਜ਼ਰ ਨਹੀਂ ਆਉਂਦਾ ਗਾ। ਮਹਾਰਾਜ ਸਾਵਣ ਥੋੜ੍ਹਾ ਜਿਹਾ ਉਹਦੀ ਤਰਫ ਚੱਕ ਕੇ ਕਹਿਣ ਲੱਗੇ ਕਿ ਕੋਈ ਤੈਨੂੰ ਸਮੱਸਿਆ ਹੋਏਗੀ। ਉਸਨੇ ਦੱਸਿਆ ਕਿ ਮੇਰੀ ਪਤਨੀ ਸਾਥ ਛੱਡ ਗਈ ਹੈ, ਮੈਨੂੰ ਉਹਦੀ ਯਾਦ ਸਤਾਉਂਦੀ ਹੈ। ਹੁਣ ਤੁਸੀਂ ਦੇਖ ਲਓ ਕਿ ਉਸ ਦੇ ਉੱਤੇ ਕਿਤਨਾ ਬੁਰਾ ਉਸ ਪਤਨੀ ਦਾ ਅਸਰ ਪਿਆ, ਹਾਲਾਂਕਿ ਉਹਦਾ ਜੀਵਨ ਹੀ ਇਤਨਾ ਸੀ, ਯਾਨੀ ਉਹਦੀ ਡੈਥ ਹੋ ਗਈ, ਜੀਵਨ ਹੀ ਇਤਨਾ ਸੀ। ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਜਿਹੜੇ ਅਸੀਂ ਜੀਵਨ ਅਲੱਗ ਅਲੱਗ ਕਰ ਲੈਂਦੇ ਹੈ, ਕਿ ਜਦ ਉਹ ਸਾਹਮਣੇ ਮੀਆਂ ਬੀਬੀ ਆਉਂਦੇ ਹੈ ਕਿ ਇੱਕ ਦੂਸਰੇ ਪ੍ਰਤੀ ਕੀ ਸੋਚਦੇ ਹੈ, ਕਿ ਉਦੋਂ ਮਨ ਇੱਕ ਦੂਸਰੇ ਪ੍ਰਤੀ ਕੀ ਸਮੱਸਿਆ ਖੜੀਆਂ ਨਹੀਂ ਕਰਦਾ ਗਾ, ਜਾਂ ਉਹ ਵਕਤ ਜੋ ਕਿਤੇ ਬੀਤਿਆ ਹੁੰਦਾ ਹੈ ਉਹ ਯਾਦ ਨਹੀਂ ਦਿਲਾਉਂਦਾ ਗਾ। ਇਸ ਵਾਸਤੇ ਅੰਦਰ ਪਰੇਸ਼ਾਨੀ ਹੋ ਜਾਂਦੀ ਹੈ, ਖਟਪਟੀ ਮੱਚ ਜਾਂਦੀ ਹੈ, ਜਿਨ੍ਹਾਂ ਦੀ ਉੱਚੀ ਸੁਰਤ ਜਾਂਦੀ ਹੈ ਉਹਨਾਂ ਦੀ ਵੀ ਥੱਲੇ ਆ ਜਾਂਦੀ ਹੈ।
Una vez era así por la tarde y cuando nosotros llegamos a donde el maestro Sawant Singh, acabábamos de salir del ejército y llegamos a recibir el darshan de él, y una persona entre nosotros, él le preguntó al maestro Sawant Singh y le dijo que yo antes podía hacer muy bien mis meditaciones, yo iba muy alto, yo veía el sol, la luna, las estrellas e inclusive tenía la gracia de recibir tu darshan internamente. Entonces esa persona le dijo que ahora yo no ni siquiera veo nada, tan solo es oscuridad. Entonces el maestro Sawant Singh lo miró por un momento y le dijo, ¿tú tienes algún problema? Entonces ese amado dijo, sí maestro, mi esposa ha dejado el cuerpo y yo la extraño muchísimo. Y esa era la causa de que él hubiera descendido en sus meditaciones. El simple hecho de que él recordara a su esposa que había dejado el cuerpo, eso era lo que no le permitía que él fuera hacia arriba en las meditaciones, sino que descendiera. Ustedes pueden ver, esa señora tan solo tenía ese tiempo para vivir, y sin embargo, él por recordarla a ella, aun cuando ella había dejado el cuerpo, eso no le permitía hacer la meditación bien. Entonces pueden pensar ustedes, aquellos que se separan, cuando se ven el uno al otro o cuando se encuentran, ¿no recordarán ellos el tiempo que pasaron juntos y no les molestará esto en sus meditaciones? Aquellas personas que van muy arriba en sus meditaciones y quienes pueden meditar muy bien, esas personas saben cómo este tipo de separaciones o de divorcios los afectan muchísimo, porque cuando se encuentran con la persona de quien se separaron, ellos siempre recuerdan los tiempos que pasaron juntos o pueden empezar a tener malos sentimientos por esa otra persona y ellos saben cuánto efecto tienen estas cosas sobre su meditación.
América, Colombia, Europa, bahut sare miyan bibi majboot milde han, koi zaruri nahi ke pachhim de andar log sare talaq lende hai, ek kamzor man hai ਕਮਜ਼ੋਰ ਮਨ ਬੱਕਰੀ ਵਰਗਾ ਹੁੰਦਾ ਹੈ ਜੋ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦਾ ਹੈ, ਮਜ਼ਬੂਤ ਮਨ ਹਾਥੀ ਜੈਸਾ ਹੁੰਦਾ ਹੈ, ਉਹ ਵਿਸ਼ਵਾਸ ਨਾਲ ਹੀ ਸ਼ਾਦੀ ਕਰਾਉਂਦਾ ਹੈ ਔਰ ਜੋ ਜ਼ਿੰਮੇਵਾਰੀਆਂ ਉਹ ਚੁੱਕਦਾ ਹੈ ਉਹਨਾਂ ਨੂੰ ਨਿਭਾਉਂਦਾ ਹੈ।
En América, Colombia y en Europa hay muchas personas muy fuertes que han conservado su vida matrimonial. No es cierto que en todas partes la gente es débil y se están divorciando. Esas personas tienen una mente débil y una mente débil es como una cabra que sale corriendo dejando todas sus responsabilidades. Y esas personas son débiles quienes tienen una mente así. De lo contrario, las otras personas que son fuertes, su mente es como un elefante. Y él lleva la carga y lleva todas sus responsabilidades y vive a la altura de todas ellas.